ਸਤਿਗੁਰੂ ਜੀ ਨੇ ਅੰਮ੍ਰਿਤ ਦੀ ਬਾਣੀ ਸ੍ਰੀ ਜਲ ਸਾਹਿਬ ਦੇ ਅੰਦਰ ਮੂਲ ਮੰਤਰ ਵਿੱਚ ਵਾਹਿਗੁਰੂ ਦੇ ਸਰੂਪ ਦਾ ਲੱਖਣ ਕੀਤਾ ਹੈ। ਪਹਿਲੀ ਪੌੜੀ ਦੇ ਅੰਦਰ ਸਰੀਰ ਕਰਕੇ ਪਵਿੱਤਰਤਾ, ਬਾਣੀ ਕਰਕੇ ਚੁੱਪ ਵੱਟਣੀ, ਵਰਤ ਆਦਿਕ ਰੱਖਣੇ, ਸ਼ਾਸਤਰਾਂ ਦੀਆਂ ਸਿਆਣਪਾਂ, ਮਨ ਦੇ ਰੋਕਣ ਨਾਲ ਇੱਕ ਵੀ ਕੋਈ ਕੰਮ ਨਹੀਂ ਦਿੰਦੀ, ਗੁਰੂ ਸਾਹਿਬ ਦੇ ਉਪਦੇਸ਼ ਦੀ ਪ੍ਰਾਪਤੀ ਕਰਕੇ ਫਿਰ ਮੋਖ ਇੱਛਾ ਹੋਵੇ, ਕਿਸ ਪਿਆਰਾ ਹੋਈਏ ਕਿ ਪੂਰਾ ਕੀਤਾ, ਕਾਲਿਕ ਮੁਕਤੀ ਦੀ ਇੱਛਾ ਕਸਮ ਕੀਤੀ ਹੈ, ਉਸ ਦੀ ਪ੍ਰਾਪਤੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਵਿੱਚ ਕਿਹਾ ਹੈ। ਉਹ ਹੁਕਮ ਭਾਵੇਂ ਸਾਰਾ ਕਿਹਾ ਨਹੀਂ ਜਾਂਦਾ, ਸਾਰੇ ਆਕਾਰ ਉਸਦੇ ਹੁਕਮ ਦੁਆਰਾ ਹੋਏ ਹੈ। ਜਿੰਨੇ ਉੱਚੇ ਨੀਵੇਂ ਹਨ ਜਿਹੜੇ ਹੋਮੇ ਨੂੰ ਬੁੱਝ ਲੈਂਦੇ ਹੈ, ਉਹ ਹੋਮੇ ਤੋਂ ਉਹ ਹੁਕਮ ਨੂੰ ਜਿਹੜੇ ਬੁੱਝਣ ਵਾਲੇ ਹੋਮੇ ਤੋਂ ਮਮਤਾ ਨਹੀਂ ਕਹਿੰਦੇ, ਮੁਕਤ ਹੋ ਜਾਂਦੇ ਹੈ। ਉਸ ਪਰਮੇਸ਼ਰ ਨੂੰ ਕੌਣ ਗਾ ਸਕਦਾ ਉਹਦੇ ਬਲ ਨੂੰ, ਜਿਹਨੇ ਕਿ ਹਰਨ ਪੰਜਾਂ ਦਾ ਨੇਤਰ ਹੋਰ ਕਿਸਦਾ ਮੰਤਰ ਨਾ ਜਾਣੇ ਹੋਰ, ਉਹਦੇ ਤਾਣ ਨੂੰ ਉਹਦੀਆਂ ਵਡਿਆਈਆਂ ਨੂੰ ਕਿਸੇ ਦੇ ਵਿੱਚ ਤਾਕਤ ਨਹੀਂ ਕਿ ਜੋ ਗਾ ਸਕੇ। ਕਸਮ ਕਰਨ ਵਾਲਿਆਂ ਦੀ ਤੋਟ ਨਹੀਂ ਆਉਂਦੀ, ਪਰਮੇਸ਼ਰ ਦੀ ਕਥਾ ਅਨੰਤ ਹੈ। ਕਸਮ ਕਰਨ ਵਾਲੇ ਥੱਕ ਜਾਂਦੇ ਹਨ, ਪਰਮੇਸ਼ਰ ਦਾਤਾ ਦਾਤਾ ਨੂੰ ਤਾਂ ਦਿੰਦਾ ਹਮੇਸ਼ਾ ਲਈ, ਹੁਕਮ ਦੇ ਰਾਹ ਚਲਾ ਕੇ ਉਹ ਬੇਪਰਵਾਹ ਰਹਿੰਦਾ ਹੈ। ਇਸ ਪ੍ਰਕਾਰ ਜੋ ਪਾਰਮ ਬ੍ਰਹਮ ਪਰਮੇਸ਼ਰ ਹੈ ਉਹ ਸੱਚਾ ਹੈ, ਸਹਿਬ ਉਹ ਅਤੇ ਉਹਦੀ ਨਾਮ ਵੀ ਸੱਚਾ ਹੈ, ਅਤੇ ਉਸਦੇ ਅੱਗੇ ਅੰਮ੍ਰਿਤ ਵੇਲੇ ਜਿਹੜਾ ਸਿਮਰਨ ਕਰਨਾ ਇਹ ਭੇਟਾ ਰੱਖ ਕਰਕੇ ਦਰਜ ਪ੍ਰਮਾਣਿਕ ਹੋਈਦਾ ਹੈ। ਅੱਗੇ ਪੰਜਵੀਂ ਪੌੜੀ ਵਿੱਚ ਪਰਮੇਸ਼ੁਰ ਕਿਹਦਾ ਥਾਪਿਆ ਹੋਇਆ ਮੂਰਤੀਮਾਨ ਨਹੀਂ ਹੈ, ਕਿਹਦਾ ਪੈਦਾ ਕੀਤਾ ਪੁੱਤਰ ਵੀ ਨਿਆਈ ਨਹੀਂ ਹੈ, ਉਹ ਸਦਾ ਆਪੇ ਆਪ ਨਿਰਣ ਸਿੱਧ ਸਰੂਪ ਹੈ। ਗੁਰਾਂ ਦੁਆਰਾ ਜਿਹਨਾਂ ਨੂੰ ਸੁਣਿਆ ਹੈ, ਮਹਾਰਾਜ ਦੇ ਨਾਮ ਨੂੰ ਅਤੇ ਮਨਨ ਕੀਤਾ ਹੈ, ਮਨ 'ਚ ਪ੍ਰੇਮ ਕੀਤਾ, ਉਹਨੂੰ ਪ੍ਰਾਪਤੀ ਹੋਈ ਹੈ। ਛੇਵੀਂ ਪੌੜੀ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਤੀਰਥਾਂ 'ਤੇ ਇਸ਼ਨਾਨ ਕਰਨਾ, ਜੇ ਉਸਦਾ ਭਾਣਾ ਮੰਨਿਆ ਜਾਵੇ ਤਾਂ ਹੀ ਸਫਲਾ ਹੈ। ਬਿਨਾਂ ਭਾਏ ਤੋਂ ਉਸਦੇ ਨਹਾ ਕੇ ਕੀ ਫਲ ਪ੍ਰਾਪਤ ਕਰਾਂਗੇ, ਜਿੰਨੀ ਸਾਰੀ ਸ੍ਰਿਸ਼ਟੀ ਹੈ ਕਮਾਈ ਤੋਂ ਬਿਨਾਂ ਕਿਸੇ ਨੂੰ ਕੋਈ ਹੱਥ ਨਹੀਂ ਆਇਆ। ਇਸ ਪ੍ਰਕਾਰ ਸਤਿਗੁਰਾਂ ਨੇ ਕਸਮ ਕੀਤਾ ਹੈ, ਸਤਿਗੁਰਾਂ ਨੇ ਇੱਕੋ ਸਿੱਖਿਆ ਬੁਝਾਈ ਹੈ ਕਿ ਸਾਰਿਆਂ ਦੀਆਂ ਇੱਕ ਦਾਤਾ ਹੈ, ਉਹ ਕਦੇ ਭੁੱਲ ਨਾ ਜਾਵੇ। ਜੇ ਯੁੱਗ ਦੀ ਪੌੜੀ ਹੈ 47 ਯੁੱਗ ਦੀ ਵੀ ਉਮਰ ਹੋ ਜਾਵੇ, ਦੁਨੀਆਂ 'ਚ ਨਵਾਂ ਖੰਡਾਂ 'ਚ ਮਸ਼ਹੂਰ ਹੋ ਜਾਈਏ, ਸਾਰੀ ਦੁਨੀਆਂ ਨਾਲ ਜਲੂਸ ਕੱਢ ਕੇ ਤੁਰ ਪਵੇ, ਪਰ ਵਾਹਿਗੁਰੂ ਦੀ ਨਜ਼ਰ ਤੋਂ ਬਗੈਰ ਇਹੀ ਜੀ ਹਾਲਤ ਹੋ ਜਾਂਦੀ, ਕੋਈ ਗੱਲ ਨਹੀਂ ਪੁੱਛਦਾ ਕੀੜਿਆਂ 'ਚੋਂ ਕੀੜਾ ਇਕੱਠ ਕੀਤਾ ਜਾਂਦਾ ਹੈ। ਵਾਹਿਗੁਰੂ ਮੇਰਾ ਨਿਰਗੁਣਾਂ 'ਤੇ ਵੀ ਗੁਣ ਕਰਨ ਵਾਲਾ, ਜਿਹੜੇ ਗੁਣ ਦਾ ਹੰਕਾਰ ਕਰਦੇ ਉਹਨਾਂ ਦੇ ਗੱਲ 'ਚ ਫਾਹੀ ਪਾਉਣ ਵਾਲਾ ਹੈ, ਇਹੋ ਜਿਹਾ ਕੋਈ ਵੀ ਦੂਜਾ ਜਿਹੜਾ ਪਰਮੇਸ਼ੁਰ 'ਤੇ ਉਪਕਾਰ ਕਰ ਸਕੇ। ਅੱਗੇ 4 ਪੌੜੀਆਂ 'ਚ ਮਹਾਰਾਜ ਨਾਮ ਦੇ ਸਰਵਣ ਦੀ ਮਹਿਮਾ ਕਹੀ ਹੈ, ਪਰਮੇਸ਼ੁਰ ਦੇ ਨਾਮ ਨੂੰ ਸੁਣ ਕੇ ਸਾਰੇ ਜਿੰਨੇ ਬਜ਼ੁਰਗ ਹਨ ਨਾਮ ਦੀ ਮਹਿਮਾ ਨੂੰ ਸਭ ਗਾ ਰਹੇ ਹੈ, ਸਾਰੇ ਇੱਕ ਪਦਵੀਆਂ ਨੂੰ ਪ੍ਰਾਪਤ ਹੋਏ ਹੈ। 4 ਪੌੜੀਆਂ 'ਚ ਮਹਾਰਾਜ ਮੰਨਣ ਦੀ ਮਹਿਮਾ ਕਹੀ ਹੈ, ਉਹਨੂੰ ਤਾਂ ਮੰਨੇ ਦੀ ਰੀਤੀ ਕਹੀ ਨਹੀਂ ਜਾਂਦੀ, ਜੇ ਕੋਈ ਕਵੇ ਤਾਂ ਪਛਤਾਵਾ ਹੀ ਹੁੰਦਾ ਹੈ, ਪਰ ਜਿੰਨੀ ਕਹੀ ਜਾਂਦੀ ਹੈ ਪਰਮੇਸ਼ੁਰ ਦੇ ਨਾਮ ਦੇ ਮੰਨਣ ਕਰਕੇ ਪਰਮੇਸ਼ੁਰ ਦੀ ਜਾਤ ਹੁੰਦੀ ਹੈ, ਮਨ ਅੰਦਰ ਬੋਧ ਹੋ ਜਾਂਦਾ ਹੈ, ਸਾਰੇ ਲੋਕਾਂ ਦੀ ਖਬਰ ਹੋ ਜਾਂਦੀ ਹੈ ਜੋ ਕੋਈ ਸੰਸਾਰ 'ਚ ਵਰਤਾਰਾ ਵਰਦਾ ਹੈ। ਐਸੇ ਪਰਮੇਸ਼ੁਰ ਦੇ ਨਾਮ ਜੋੜਨ ਵਾਲੇ ਜਨਾਂ ਦੇ ਸਾਥ ਨਹੀਂ ਜਾਂਦੇ, ਉਹ ਪੁਰਖ ਮੁਕਤ ਹੋ ਜਾਂਦੇ ਹੈ। ਜਿਹੜਾ ਪਰਮੇਸ਼ੁਰ ਦੇ ਨਾਮ ਦਾ ਮੰਨਣ ਕਰਦਾ ਹੈ ਉਹ ਨਿਰਮਲ ਦਾ ਰੂਪ ਹੋ ਜਾਂਦਾ ਹੈ। ਪਰਮੇਸ਼ੁਰ ਦੇ ਨਾਮ ਦੇ ਮੰਨਣ ਵਾਲਿਆਂ ਨੂੰ ਰਸਤੇ 'ਚ ਕੋਈ ਰੋਕ ਨਹੀਂ ਕਿਸੇ ਪ੍ਰਕਾਰ ਦੀ ਪੈ ਸਕਦੀ। ਮਹਾਰਾਜ ਦੇ ਨਾਮ ਜਪਣ ਵਾਲੇ ਮੰਨਣ ਵਾਲਾ ਜਿਹੜਾ ਉਹ ਮੁਕਤੀ ਦੇ ਦੁਆਰ ਗਿਆਨ ਦੀ ਪ੍ਰਾਪਤੀ ਵਾਲਾ ਹੋ ਜਾਂਦਾ, ਸਾਰੇ ਪਰਿਵਾਰ ਨੂੰ ਸੁਧਾਰ ਲੈਂਦਾ ਹੈ, ਲਾਇਕ ਵੰਜਨ ਦਾ ਆਪ ਵੀ ਕਰ ਜਾਂਦਾ, ਗੁਰੂ ਦੀ ਸਿੱਖੀ ਨੂੰ ਧਾਰ ਕੇ ਹੋਰਨਾਂ ਨੂੰ ਵੀ ਤਾਰਦਾ, ਜਹਾਜ਼ ਵੀ ਨਹੀਂ ਉਸਦਾ ਜੀਵਨ ਹੋ ਜਾਂਦਾ ਹੈ। ਸੰਸਾਰ ਦੀਆਂ ਜੂਨਾਂ ਰੂਪੀ ਸਿੱਖਿਆ ਵਿੱਚ ਨਹੀਂ ਉਹ ਪਾਉਂਦਾ ਜੋ ਪਰਮੇਸ਼ੁਰ ਦੇ ਨਾਮ ਦਾ ਮੰਨਣ ਕਰਨ ਵਾਲਾ ਪੁਰਖ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਮੰਨਣ ਦੀ ਮਹਿਮਾ 4 ਪੌੜੀਆਂ 'ਚ ਕਹੀ ਹੈ। ਹੁਣ ਅੱਗੇ ਸੱਚੇ ਪਾਤਸ਼ਾਹ ਨੇ ਅਧਿਆਤਮ ਦੀ ਬਾਬਤ ਉਚਾਰਨ ਕੀਤਾ ਪੌੜੀ ਵਿੱਚ। ਪਹਿਲਾਂ ਜੋ ਪਰਮੇਸ਼ੁਰ ਦੇ ਨਾਮ ਦਾ 5 ਵਿਕਾਰਾਂ ਨੂੰ ਰੋਕ ਕਰਕੇ ਜਿਹੜੇ ਪ੍ਰਵਾਨ ਹੋਏ ਹੈ, 5 ਸਤ ਸੰਤੋਖਾਂ ਨੂੰ ਧਾਰ ਕੇ ਪ੍ਰਮਾਣਿਕ ਹੋਏ ਹੈ, ਇਹ ਨਿਧਿਆਸਨ ਦਾ ਸਰੂਪ ਕਿਹਾ ਹੈ। ਅੰਤਾਂ ਦਾ ਗੁਰੇਗ ਧਿਆਨ ਵਿੱਚ ਨਿਧਿਆਸਨ ਦਾ ਵਿਸ਼ਾ ਕਥਨ ਕੀਤਾ ਹੈ। ਅੱਗੇ ਮਹਾਰਾਜ ਸਾਹਿਬ ਜੀ ਨੇ ਨਿਧਿਆਸਨ ਕਮਾਈ ਕਰਨ ਵਾਲੇ ਇਹਨਾਂ ਨੂੰ ਫਲ ਦੀ ਪ੍ਰਾਪਤੀ, ਬ੍ਰਹਮ ਗਿਆਨ ਦੀ ਪ੍ਰਾਪਤੀ ਕਹੀ ਹੈ। ਉਹ ਬ੍ਰਹਮ ਗਿਆਨੀ ਪੁਰਖ ਜਿਹੜੇ ਉਹਨਾਂ 'ਚ ਕਿੰਨਾ ਕੁ ਕਿਸ ਪ੍ਰਕਾਰ ਦੀ ਹਾਲਤ ਹੈ, ਤਾਂ ਆਪ ਜੀ ਨੂੰ ਕਹਿ ਕੇਤਾ ਤਾਂ ਸਵਾਲਿਓ ਰੂਪ, ਉਹਨਾਂ ਦੀ ਸੁੰਦਰਤਾ ਜਿਹੜੀ ਪ੍ਰਾਪਤ ਹੋਈ ਹੈ ਸਰੂਪ ਦੀ, ਉਹ ਕਿਤਨੀ ਸਲਾਹੁਣੇ ਯੋਗ ਸਲਾਹੀਏ, ਅਤੇ ਉਹਨਾਂ ਦੇ ਰੂਪ ਦੀ ਜੋ ਪ੍ਰਾਪਤੀ ਉਹਨੂੰ ਸੱਚੇਨੰਦ ਰੂਪ, ਉਹ ਕਿਤਨੀ ਸਿਫਤ ਕਰੀਏ, ਸਿਫਤ ਨਹੀਂ ਕੀਤੀ ਜਾਂਦੀ। ਕਿੰਨੀ ਕੁ ਬ੍ਰਹਮ ਗਿਆਨੀ ਦਾਤ ਦੇ ਸਕਦੇ ਹੈ, ਇਹ ਦਾਤ ਵੀ ਕੌਣ ਅਸਾਬੀ ਜਾਂ ਕਿਸ ਵਿੱਚ ਕੁਬਤ ਹੈ ਜਿਹੜਾ ਦੱਸ ਸਕੇ। ਉਹਨਾਂ ਨੇ ਫਿਰ ਸਾਧਨ ਕਿਹੜਾ ਕੀਤਾ ਹੈ, ਕਹਿੰਦੇ ਸਾਰਿਆਂ ਸਾਧਨਾਂ ਦਾ ਵਸਾਰਾ ਇੱਕੋ ਓਂਕਾਰ ਜੋ ਪਰਮੇਸ਼ੁਰ ਦਾ ਨਾਮ ਹੈ, ਇੱਕ ਜੋ ਵਾਕ ਹੈ ਵਾਹਿਗੁਰੂ ਮੰਤਰ, ਉਸਦੇ ਜਾਪ ਕਰਕੇ ਸਾਰੇ ਸਾਧਨਾਂ ਦੇ ਪ੍ਰਪੱਕ ਹੋਏ ਹੈ। ਉਸ ਪਰਮੇਸ਼ੁਰ ਦੇ ਲਕਸ਼ ਰੂਪ ਨੂੰ ਪਾ ਕੇ ਦਰਵੀ ਭੂਤ ਹੋ ਗਏ, ਚੜੇ ਰਹਿੰਦੇ ਦਰਿਆ ਦੀ ਨਿਆਈ ਨਿਰਮਲ ਰਹਿੰਦੇ ਹਨ ਤੇ ਸਾਰਿਆਂ ਦੇ ਤਾਈ ਤਰਸ ਕਰਕੇ ਪਰਮੇਸ਼ਵਰ ਦੇ ਨਾਮ ਦੀ ਲਗਨਤਾ ਲਾ ਦਿੰਦੇ ਹੈ। ਲੱਖਾਂ ਦਰਿਆ ਬ੍ਰਹਿਮੰਡ ਜਿਸ ਪਰਮੇਸ਼ਵਰ ਤੋਂ ਹੋਏ ਉਹਦਾ ਰੂਪ ਹੀ ਉਲਟ ਕੇ ਬ੍ਰਹਮ ਦੇਵਤੇ ਹੋ ਗਏ ਹਨ। ਉਹਨਾਂ ਦੀ ਸ਼ਕਤੀ ਜਿਹੜੀ ਹੈ ਕਿੰਨੀ ਕੁ ਕਥਨ ਕਰੀਏ, ਉਹਨਾਂ ਦਾ ਵਰਣ ਨਹੀਂ ਕੀਤਾ ਜਾਂਦਾ ਕਿ ਰੋਮ ਵੀ ਉਸ ਬ੍ਰਹਮ ਗਿਆਨੀਆਂ ਦਾ ਅਤੇ ਉਹ ਇਹ ਤੱਤ ਵਿੱਚ ਹੁਣ ਜਿਹੜੀ ਤੁਹਾਨੂੰ ਪਾਉਂਦੀ ਹੈ, ਚਾਹੇ ਜੇ ਤਾਂ ਮਨ 'ਚ ਵਿਕਾਰਾਂ ਦਾ ਫੁਰਨਾ ਫੁਰੇ ਤਾਂ ਨਿਸ਼ਕਾਮ ਕਰਮ ਕਰੋ, ਜੇ ਕਰਕੇ ਮਨ ਚੰਚਲ ਵੇਖੋ ਤਾਂ ਪਰਮੇਸ਼ੁਰ ਦੀ ਭਗਤੀ ਕਰੋ, ਜੇ ਕਰਕੇ ਭਗਤੀ ਕਰਕੇ ਅਚਲ ਹੋ ਗਿਆ ਤਾਂ ਪਰਮੇਸ਼ੁਰ ਦੇ ਗਿਆਨ ਦੇ ਵਿੱਚ ਸਥਿਤ ਹੋਵੋ। ਤੇਰਾ ਸਰੂਪ ਜਿਹੜਾ ਤੂੰ ਜਿਹੜਾ ਜੀਵ ਹੈ ਸਦਾ ਸਵਾਮ ਜੀ ਈਸ਼ਵਰ ਹੈ, ਇਹ ਦੋਵੇਂ ਨਿਰੰਕਾਰ ਅਕਾਲ ਪੁਰਖ ਦਾ ਰੂਪ ਹੋ, ਇਹ ਸੱਚੇ ਪਾਤਸ਼ਾਹ ਨੇ 16ਵੀਂ ਪੌੜੀ ਵਿੱਚ ਕਥਨ ਕੀਤਾ ਹੈ।